ਜਿਉਂ ਜੀਵਨ ਪਿਆਰ ਬਾਹਰੇ, ਜਿਨ੍ਹਾਂ ਦਾ ਪਿਆਰ ਲੱਗ ਗਿਆ ਗੁਰੂ ਦੇ ਨਾਲ, ਕਹਿੰਦੇ ਉਹ ਜਿਉਂ ਨਹੀਂ ਸਿੱਖਿਆ ਕਰਦੇ। ਜਾਂ ਸੌ ਦੇਖੇ ਆਪਣਾ ਨਾਨਕ ਥੀਵਣ ਪੀ ਹਰੇ, ਜਿਵੇਂ ਮੁਰਝਾਇਆ ਹੋਇਆ ਬੂਟੇ ਦੇ ਅੰਦਰ ਪਾਣੀ ਪੈ ਜਾਵੇ, ਉਹ ਇੱਕਦਮ ਹਰਾ ਭਰਾ ਹੋ ਜਾਂਦਾ। ਐਂ ਸਿੱਖ ਦਾ ਪਿਆਰ ਗੁਰੂ ਨਾਲ ਹੋਇਆ ਕਰ। ਗੁਰੂ ਦਾ ਵਿਛੋੜਾ ਸਿੱਖ ਨਹੀਂ ਸਹਿ ਸਕਦਾ। ਤੇ ਇਸ ਤਰ੍ਹਾਂ ਦੇ ਨਾਲ ਐਸਾ ਵੀ ਫਰਮਾਨ ਆਉਂਦਾ ਹੈ ਵੀ ਜਿਸ ਤਰ੍ਹਾਂ ਦੇ ਨਾਲ ਮੱਛੀ ਜਿਉਂਦੀ ਨਹੀਂ ਰਹਿੰਦੀ, ਐਸੇ ਤਰ੍ਹਾਂ ਗੁਰਸਿੱਖ ਜਿਹੜਾ ਹੈ ਗੁਰੂ ਤੋਂ ਵਿਛੜ ਕੇ ਜਿਉਂਦਾ ਨਹੀਂ ਰਹਿੰਦਾ।
ਗੁਰਸਿੱਖ ਮਰ ਜਾਵੇ ਬਾਜ
ਨਹੀਂ ਹੁੰਦਾ, ਸਿੱਖ ਦੀ ਮੌਤ ਹੋ ਜਾਇਆ ਕਰਦੀ। ਦੋ ਤਰ੍ਹਾਂ ਦੀ ਮੌਤ ਹੁੰਦੀ ਹੈ, ਇੱਕ ਸਰੀਰ ਦੀ ਮੌਤ ਹੋ ਜਾਣੀ, ਇੱਕ ਪਿਆਰ ਦੀ ਮੌਤ ਹੋ ਜਾਣੀ। ਮਹਾਂਪੁਰਸ਼ ਐਸਾ ਫਰਮਾਇਆ ਕਰਦੇ ਨੇ ਕਿ ਜਿਸ ਮਹਾਂਪੁਰਸ਼ ਨਾਲ ਪਿਆਰ ਹੈ ਉਹਦਾ ਸਤਸੰਗ ਆਦਮੀ ਜ਼ਰੂਰ ਸਰਵਣ ਕਰੇ। ਜੇ ਇੱਕ ਵਾਰੀ ਨਹੀਂ ਕਰ ਸਕਦਾ ਤਾਂ ਦੋ ਹਫ਼ਤਿਆਂ 'ਚ ਇੱਕ ਵਾਰੀ ਕਰੇ। ਜੇ ਫਿਰ ਨਹੀਂ ਕਰ ਸਕਦਾ ਮਹੀਨੇ 'ਚ ਕਰੇ। ਇਹ ਵੀ ਨੀ ਹੋ ਸਕਦਾ ਦੂਰ ਦਰਾਜ ਰਹਿੰਦਾ 2 ਮਹੀਨੇ ਚ ਕਰੇ, ਹੋਰ ਦੂਰ ਰਹਿੰਦਾ 3 ਮਹੀਨੇ ਚ, ਜੇ ਫੇਰ ਵੀ ਨਹੀਂ ਕਰ ਸਕਦਾ ਤਾਂ ਸਲਾਨਾ ਜਿਹੜਾ ਵੱਡਾ ਭੰਡਾਰਾ ਹੁੰਦਾ ਉੱਥੇ ਜ਼ਰੂਰ ਜਾਵੇ। ਜੇ ਫਿਰ 1-2 ਸਾਲ ਨਹੀਂ ਗਿਆ ਫੇਰ ਉਹਦੇ ਅੰਦਰੋਂ ਸਿੱਖੀ ਭਾਵ ਖਤਮ ਹੋ ਜਾਇਆ ਕਰਦਾ, ਮਰ ਜਾਂਦਾ, ਰੂਹਾਨੀ ਸੰਬੰਧ ਟੁੱਟ ਜਾਇਆ ਕਰਦਾ। ਸੋ ਝੱਖੜ ਜਾਂਗੀ ਮੀਂਹ ਵਰਸਾ ਹੈ ਪੀ ਗੁਰ ਦੇਖਣ ਜਾਏ, ਜਿਹਨਾਂ ਦੇ ਅੰਦਰ ਪਿਆਰ ਨੇ ਮੀਂਹ ਪਵੇ ਝੱਖੜ ਆਵੇ, ਉਹਨਾਂ ਨੇ ਤਾਂ ਜਾ ਕੇ ਕਰਨਾ ਹੀ ਮਿਲਣਾ ਹੀ ਮਿਲਣਾ, ਦਰਸ਼ਨ ਕਰਨੇ ਹੀ ਨੇ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਏ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ, ਜਿਉ ਧਰਤੀ ਸੋਭ ਕਰੇ ਜਲ ਵਰਸਾ ਤਿਉ ਸਿੱਖ ਗੁਰ ਮਿਲ ਵਿਕਸਾ। ਜਿਵੇਂ ਧਰਤੀ ਹੁਣ ਮੀਂਹ ਪੈ ਜਾਏ, ਇਹ ਸਾਰੇ ਬੂਟੇ ਨੂੰ ਹੋਸ਼ ਆ ਜਾਏਗੀ, ਸਾਰੀ ਬਨਸਪਤੀ ਨੂੰ ਹੋਸ਼ ਆ ਜਾਏ। ਇਸੇ ਤਰ੍ਹਾਂ ਜਦੋਂ ਸਿੱਖ ਨੂੰ ਗੁਰੂ ਮਿਲਦਾ ਹੈ ਉਹਦੇ ਅੰਦਰ ਚਾਹ ਪਿਆਰ ਦੀਆਂ ਲਹਿਰਾਂ ਉੱਠਣੀਆਂ ਸ਼ੁਰੂ ਹੋ ਜਾਇਆ ਕਰਦੀਆਂ। ਸੇਵਕਾ ਹੋਏ ਸੇਵਕ ਵਰਤਾ ਹੈ, ਘਰ ਘਰ ਬਿਨੋ ਕੁਛ ਬਣਦਾ ਨੀ, ਗੁਰੂ ਕੋਲ ਜਾ ਕੇ ਸੇਵਕਾਂ ਦਾ ਵੀ ਸੇਵਕ ਬਣ ਜਾਂਦਾ। ਨਾਨਕ ਹੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਏ। ਸੋ ਇਸ ਤਰ੍ਹਾਂ ਦੇ ਨਾਲ ਆਪ ਆ ਗਏ ਹੁਕਮ ਦੇ ਬੰਨੇ ਹੋਏ। ਲੋਕ ਮਾਨਤਾ ਕਰਦੇ ਨੇ ਵੀ ਗੁਰੂ ਮਹਾਰਾਜ ਦੀ ਸੇਵਾ ਕਰਕੇ ਆਏ, ਪਿੰਡ ਦਾ ਚੌਧਰੀ ਮਾਨਤਾ ਕਰਦਾ। ਆ ਕੇ ਜਦੋਂ ਭਾਈ ਲਹਿਣਾ ਜੀ ਨੂੰ ਮਿਲਿਆ ਤਾਂ ਆਪ ਨੇ ਕਿਹਾ ਵੀ ਚੌਧਰੀ ਜੀ ਇੱਧਰ ਆਓ ਮੰਜੇ ਤੇ ਬੈਠੋ। ਕਹਿੰਦੇ ਹੁਣ ਮੈਂ ਚੌਧਰੀ ਨਹੀਂ ਰਿਹਾ ਤੁਹਾਡੇ ਸਾਹਮਣੇ, ਤੁਸੀਂ ਗੁਰੂ ਨਾਨਕ ਦੀ ਸੇਵਾ ਕਰਕੇ ਆਇਓ ਤੇ ਤੁਸੀਂ ਪਦਵੀ ਉੱਚੀ ਤੇ ਆਓ ਤੇ ਮੈਂ ਛੋਟਾ। ਸਭ ਸੇਵਾ ਹੁੰਦੀ ਹੈ, ਆਦਰ ਸਤਿਕਾਰ ਹੋ ਰਿਹਾ, ਘਰ ਵਿੱਚ ਬਹੁਤ ਪਿਆਰ ਕਰ ਰਹੇ ਨੇ, ਪਰ ਆਪਦਾ ਕੋਈ ਮਨ ਉਸ ਥਾਂ ਤੇ ਲੱਗਿਆ ਲੱਗਦਾ ਹੀ ਨਹੀਂ। ਪ੍ਰਸ਼ਾਦਾ ਪਾਣੀ ਘੱਟ ਕਰ ਦਿੱਤਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਹੋ ਕੇ ਆਉਂਦੇ ਰਹਿੰਦੇ ਨੇ, ਖਿੱਚ ਪੈਂਦੀ ਹੈ, ਜੀ ਕਰਦਾ ਵੀ ਹੁਣੇ ਹੀ ਚਲੇ ਜਾ, ਪਰ ਉਧਰੋਂ ਹੁਕਮ ਕਰ ਰਿਹਾ, ਹੁਕਮ ਦੇ ਅੰਦਰ ਬੰਨੇ ਹੋਏ ਬੈਠੇ ਨੇ। ਐਸੀ ਜਿਸ ਦੀ ਅਵਸਥਾ ਹੋਇਆ ਕਰਦੀ ਹੈ, ਸੰਸਾਰ ਨੂੰ ਨਹੀਂ ਇਹਦੀ ਸਮਝ ਆਇਆ ਕਰਦੀ। ਕੋਈ ਵਿਰਾਗੀ ਪੁਰਸ਼ ਹੋਵੇ ਜਿਹਨੇ ਬਿਰੋਂ ਦੀ ਚੋਟ ਖਾਧੀ ਹੋਵੇ ਉਹ ਜਾਣਦਾ ਦੂਜੇ ਨੂੰ ਨਹੀਂ ਪਤਾ।
ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ
ਜਾਣਾ ਹੈ ਪੀਰ। ਰਾਮ ਭਗਤ ਅਣੀਆਂ ਵਾਲੇ ਤੀਰ, ਅਣੀਆਂ ਵਾਲੇ ਤੀਰ ਹੋਇਆ ਕਰਦੇ। ਹਰ ਪ੍ਰੇਮ ਭਗਤ ਜਨ ਵੇਧਿਆ, ਸੇ ਆਨ ਕਤ ਜਾਈ। ਜਿਹਦਾ ਮਨ ਪਿਆਰ ਦੀ ਪਿਆਰੇ ਦੀ ਭਗਤੀ ਨਾਲ ਬਿੰਨਿਆ ਗਿਆ, ਉਹ ਹੋਰ ਕਿਤੇ ਜਾ ਨਹੀਂ ਸਕਦਾ। ਮੀਨ ਵਿਛੋੜਾ ਨਾ ਸਹਿ ਜਲ ਬਿਨ ਮਰ ਜਾਈ, ਮੱਛੀ ਵਿਛੋੜਾ ਪਾਣੀ ਦਾ ਨਹੀਂ ਸਹਿੰਦੀ, ਪਾਣੀ ਨਾ ਹੋਵੇ ਤਾਂ ਮਰ ਜਾਂਦੀ। ਹਰ ਬਿਨ ਕਿਉਂ ਰਹੀ ਹੈ, ਦੁੱਖ ਕਿੰਨ ਸਹੀ ਹੈ, ਚਾਤਰਕ ਮੂੰਦ ਪਿਆਸਿਆ। ਆ ਸਵੇਰ ਵੇਲੇ ਹੁਣ ਧਿਆਨ ਨਾਲ ਸੁਣਿਓ ਅੰਮ੍ਰਿਤ ਵੇਲੇ ਕਿਸ ਤਰ੍ਹਾਂ ਪਪੀਹਾ ਫਿਰੋ 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 ਤੜਕੇ ਹੀ 3 ਵਜੇ ਹੀ ਕਰਨ ਲੱਗ ਜਾਂਦਾ, ਹਟਦਾ ਹੀ ਨਹੀਂ ਦਿਨ ਚੜੇ ਤੱਕ, ਕਿਉਂਕਿ ਉਹਨੂੰ ਬੂੰਦ ਨਹੀਂ ਮਿਲੀ। ਹਰ ਬਿਨ ਕਿਉਂ ਰਹੀ ਹੈ, ਜਿਹੜਾ ਪਿਆਰ ਕਰਦਾ ਗੁਰੂ ਨਾਲ ਵਾਹਿਗੁਰੂ ਨਾਲ, ਉਹ ਵੀ ਇਸੇ ਤਰ੍ਹਾਂ ਹੀ ਕਰਿਆ ਕਰਦਾ। ਕਬ ਰਹਿਣ ਵਿਹਾਵੈ ਚੱਕ ਵੀ ਸੁੱਖ ਪਾਵੈ। ਚੱਕ ਵੀ ਲੋਚਦੀ ਹੈ ਕਿ ਰਾਤ ਖਤਮ ਹੋਵੇ ਤੇ ਕਦੋਂ ਦਿਨ ਚੜੇ ਤੇ ਕਦੋਂ ਮੈਂ ਸੂਰਜ ਦਾ ਦਰਸ਼ਨ ਕਰਾਂ। ਸੂਰਜ ਕਿਰਨ ਪ੍ਰਗਾਸਿਆ ਹਰ ਦਰਸ਼ਨ ਮਨ ਲਾਗਾ, ਦਿਨ ਸੁਭਾਗਾ ਅਨ ਦਿਨ ਹਰ ਗੁਣ ਗਾਹੀ, ਨਾਨਕ ਦਾਸ ਕਹੇ ਬੇਨੰਤੀ, ਕਤ ਹਰ ਬਿਨ ਪ੍ਰਾਣ ਟਿਕਾਈ, ਕਿੱਥੇ ਟਿਕਾਈਏ ਪ੍ਰਾਣ ਹਰੀ ਤੇ ਬਗੈਰ। ਸੋ ਇਸੇ ਨਕਸ਼ੇ ਨੂੰ ਖਿੱਚਣ ਵਾਸਤੇ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਇਸ ਤਰ੍ਹਾਂ ਨਾਲ ਵਰਣਨ ਕੀਤਾ ਕਿ ਕਾਵੀ ਕਿਛਿਨ ਪਰਚਤ ਨਾਹੀ, ਅੱਖ ਦੇ ਝਮਕੇ ਜਿੰਨਾ ਚਿਰ ਵੀ ਪਰਿਵਾਰ ਵਿੱਚ ਨਹੀਂ ਪਰਚਦੇ, ਉਦਾਸ ਹੋਏ ਬੈਠੇ ਨੇ। ਹਰ ਵਕਤ ਗੁਰੂ ਨਾਨਕ ਦੀ ਮੋਹਣੀ ਸੂਰਤ ਹਿਰਦੇ ਚ ਵਸਾਈ ਹੋਈ ਹੈ ਤੇ ਵਿਛੋੜਾ ਅਨੁਭਵ ਕਰ ਰਹੇ। ਕਵੀ ਕਿਛਿਨ ਪਰਚਿਤ ਨਾਹੀ, ਕਵ ਆਂਗਨ ਕਵ ਬਾਹਰ ਜਾਹੀ, ਕਦੇ ਵਿਹੜੇ ਚ ਆ ਜਾਂਦੇ ਨੇ, ਕਦੇ ਅੰਦਰ ਜਾ ਬੈਠਦੇ ਨੇ, ਫੇਰ ਉੱਠਦੇ ਨੇ, ਵਿਹੜੇ ਚ ਆ ਜਾਂਦੇ ਨੇ, ਫੇਰ ਅੰਦਰ ਚਲੇ ਜਾਂਦੇ। ਗੁਰ ਪਦ ਪੰਕਜ ਢਿਗ ਮਨ ਛੋਰ, ਮਨ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰਿਆ। ਤਨ ਆਇਓ ਥੋ ਘਰ ਕੀ ਔਰ, ਸਰੀਰ ਦਾ ਘਰ ਇੱਥੇ ਆ ਗਿਆ, ਲੇਕਿਨ ਮਨ ਨੂੰ ਉੱਥੇ ਹੀ ਛੱਡਿਆ ਏ, ਹਿਰਦੇ ਨੂੰ ਉੱਥੇ ਹੀ ਛੱਡਿਆ, ਦਿਲ ਉੱਥੇ ਹੀ ਛੱਡਿਆ। ਕੈਸੇ ਹੋਏ ਚੈਨ ਮਨ ਮਾਹੀ, ਚੰਦ ਚਕੋਰ ਚੀਤ ਚਿਤ ਚਾਹੀ, ਜਿਵੇਂ ਚਕੋਰ ਚੰਦ ਨੂੰ ਚਾਹੁੰਦਾ ਹੈ, ਐ ਦਰਸ਼ਨਾਂ ਦੀ ਲੋਚਾ ਲੱਗੀ ਹੋਈ ਹੈ। ਕਹਿੰਦੇ ਕਿਵੇਂ ਮਨ ਦੇ ਅੰਦਰ ਚੈਨ ਆ ਜਾਵੇ। ਲੋਚਨ ਕਮਲ ਰਹੇ ਅਲਸਾਏ, ਨੇਤਰਾਂ ਦੇ ਅੰਦਰ ਜਲ ਜਾਂਦਾ, ਗਿੱਲੇ ਹੋਏ ਪਏ ਨੇ, ਬਿਨ ਆਪਣੇ ਪ੍ਰੀਤਮ ਰੱਬ ਪਾਏ। ਕਿਸ ਸੋ ਕਹੇ ਨਾ ਰਹੇ ਉਦਾਸਾ, ਕਿਸੇ ਨੂੰ ਨੀ ਕਹਿੰਦੇ, ਆਪਣਾ ਦਿਲ ਦਾ ਭੇਦ ਨਹੀਂ ਦਿੰਦੇ ਤੇ ਉਦਾਸੀ ਧਾਰਨ ਕਹੀ ਹੋਈ ਹੈ। ਕਰ ਤਨਾ ਸੁਧ ਉਰ ਕਾਜ ਅਵਾਸਾ, ਘਰ ਦੇ ਕੰਮ ਦੇ ਵਾਸਤੇ ਕੋਈ ਵੀ ਧਿਆਨ ਨਹੀਂ ਦਿੰਦੇ, ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਘਰ ਵਿੱਚ ਭੇਜੇ ਸੀ। ਰਹੇ ਅਲੇਪ ਦੀਨ ਵਿੱਚ ਖਡੂਰੇ, ਕਹਿੰਦੇ ਰਹੇ ਅਲਪ ਦਿਨ ਵਿੱਚ ਖਡੂਰੇ, ਥੋੜੇ ਦਿਨ ਖਡੂਰ ਵਿੱਚ ਰਹੇ। ਮਨ ਚਾਹੇ ਚੱਲੇ ਉਹ ਨਿਕਟ ਗੁਰ ਪੂਰੇ, ਹਰ ਵਕਤ ਇਹ ਰਹਿੰਦਾ ਬਈ ਮਹਾਰਾਜ ਨੇ ਹੁਕਮ ਤਾਂ ਦੇ ਦਿੱਤਾ ਸੀ, ਮੈਂ ਹੁਣ ਛੇਤੀ ਦੇ ਕੇ ਗੁਰੂ ਮਹਾਰਾਜ ਦੇ ਕੋਲ ਚਲੇ ਜਾਵਾਂ, ਕਿਉਂਕਿ ਸੁਰਤ ਉੱਥੇ ਗੱਡੀ ਹੋਈ ਹੈ। ਸੁਰਤਾਂ ਉਸ ਦਿਸ ਗੱਡੀਆਂ ਉਹ, ਜਿਸ ਧਰਤੀ ਗੁਰੂ ਨਾਨਕ ਵਸਦਾ, ਉਸ ਦੇ ਕਹਿਆ ਵੀ ਚੈਨ ਨਾ ਆਵੇ ਇਸ ਮਨ ਮੇਰੇ, ਰਾਤੀ ਹੋਈਆਂ ਵੱਡੀਆਂ, ਵਤਨ ਵਿਦੇਸ਼ ਉੱਪਰ ਅੰਗਣ, ਤਾਂਘਾਂ ਗੁਰਦਿਸ ਗੱਡੀਆਂ, ਦਰਸ਼ਨ ਖੈਰ ਮਿਲੇ ਹਰ ਵੇਲੇ, ਹੋਰ ਮੰਗਾਂ ਸਭ ਛੱਡੀਆਂ, ਸਭ ਮੰਗਾਂ ਛੱਡ ਕੇ ਇੱਕ ਮੰਗ ਮੰਗ ਲਈ ਵੀ ਮੈਨੂੰ ਹਰ ਵੇਲੇ ਦਰਸ਼ਨ ਮਿਲ, ਇੱਕ ਸਕਿੰਟ ਵਾਸਤੇ ਵੀ ਪਾਤਸ਼ਾਹ ਮੈਂ ਤੇਰੇ ਨਾਲੋਂ ਵਿਛੜਾ, ਬਾਂਹ ਹਲਾਰਾ ਹਕਲਾ ਮਾਰਾਂ, ਤੱਕਾਂ ਚਾ ਚਾ ਅੱਡੀਆਂ, ਜਿੱਤ ਵੱਲ ਪ੍ਰੀਤਮ ਵਸੇ ਪਿਆਰਾ, ਅੱਖੀ ਉਸ ਵੱਲ ਤੱਡੀਆਂ, ਜਿੱਤ ਧਰਤੀ ਗੁਰੂ ਨਾਨਕ ਵਸਦਾ, ਸੁਰਤਾਂ ਉਸ ਵੱਲ ਗੱਡੀ, ਕਰਤਾਰਪੁਰ ਗੁਰੂ ਨਾਨਕ ਪਾਤਸ਼ਾਹ ਅੱਖਾਂ ਦੇ ਸਾਹਮਣੇ ਹਰ ਵਕਤ ਨਜ਼ਰ ਆਉਂਦੇ ਨੇ, ਹੁਣ ਮਹਾਰਾਜ ਇੱਧਰ ਨੂੰ ਜਾਂਦੇ ਨੇ, ਹੁਣ ਆਹ ਕਰਦੇ ਨੇ, ਹੁਣ ਸੰਗਤ ਨੂੰ ਦਰਸ਼ਨ ਦੇ ਰਹੇ ਨੇ, ਇੱਕ ਸਕਿੰਟ ਵਾਸਤੇ ਵੀ ਨਹੀਂ ਭੁੱਲਦੇ। ਚਲੋ ਸਹੀ ਹੈ, ਹੁਣ ਛੇਤੀ ਚੱਲੀਏ, ਮਾਰ ਲਾਂਘਾਂ ਵੱਡੀਆਂ, ਜਾਨ ਜਾਨ ਵਿੱਚ ਤਦੋਂ ਆਪਸੀ, ਚਰਨੀ ਜਾਨ ਜਾ ਲੋ। ਜਿਨ੍ਹਾਂ ਨੂੰ ਪਿਆਰ ਦੀ ਸੋਝੀ ਹੈ, ਕਦੇ ਬਿਰਹੋਂ ਦੀ ਚੋਟ ਖਾਧੀ ਹੈ, ਉਹ ਇਸ ਦਰਦ ਨੂੰ ਜਾਣਦੇ ਨੇ, ਬਾਕੀ ਸੰਸਾਰ ਨਹੀਂ ਜਾਣਦਾ। ਗੁਰੂ ਨਾਨਕ ਪਾਤਸ਼ਾਹ ਨੇ ਸਿੰਘਾਂ ਨੂੰ, ਆਪਣੇ ਸਿੱਖਾਂ ਨੂੰ ਇਸ ਤਰ੍ਹਾਂ ਦਾ ਤਿਆਗੀ ਨਹੀਂ ਬਣਾਇਆ ਵੀ ਘਰ ਬਾਰ ਛੱਡ ਦਿਓ। ਉਹਨਾਂ ਨੇ ਪ੍ਰਵਾਨ ਗ੍ਰਿਸਤ ਉਲਾਸ ਦਾ ਮਾਰਗ ਚਲਾਇਆ, ਗ੍ਰਿਸਤ ਚ ਰਹੋ, ਪਗੜ ਕੋਈ ਨਾ ਰੱਖੋ। ਬੜੀ ਔਖੀ ਗੱਲ ਹੈ, ਗ੍ਰਿਸਤ ਚ ਤਾਂ ਰਹੋ ਪਰ ਪਗੜ ਨਾ ਰੱਖੋ। ਜੇ ਡੇਰੇਦਾਰ ਡੇਰੇ ਵਿੱਚ ਪਗੜ ਰੱਖਦਾ ਹੈ ਤਾਂ ਉਹਦੇ ਨਾਲੋਂ ਮੰਦੇ ਭਾਗ ਕਿਸੇ ਹੋਰ ਦੇ ਹੈ, ਕਿਉਂਕਿ ਪਕੜ ਵਿੱਚ ਤਾਂ ਆ ਗਿਆ, ਉਹਦੇ ਨਾਲ ਤਾਂ ਫਿਰ ਗ੍ਰਿਸਤੀ ਉਹ ਚੰਗਾ ਹੁੰਦਾ। ਸੋ ਪ੍ਰਵਾਨ ਗ੍ਰਿਸਤ ਉਦਾਸ ਮਤ ਹੈ, ਗ੍ਰਿਸਤ ਚ ਰਹਿੰਦੇ ਹੋਏ ਉਦਾਸੀ ਧਾਰਨ ਕਰਕੇ ਰੱਖਣਾ, ਵਰਤਣ ਤਾਂ ਰੱਖਣੀ ਬੈਰਾਗ ਦੀ, ਹਰ ਵਕਤ ਬਿਸਤਰਾ ਬੰਨ ਕੇ ਰੱਖਣਾ ਵੀ ਜਦੋਂ ਹੁਕਮ ਹੋਇਆ ਉਸੇ ਵੇਲੇ ਜਦੋਂ ਸੱਦਾ ਆ ਗਿਆ ਤੁਰ ਜਾਣਾ, ਵੈਰਾਗ ਦੇ ਨਾਲ ਰਹਿਣਾ, ਕਿਸੇ ਨਾਲ ਲੰਮੇ ਝਗੜੇ ਨਹੀਂ ਪਾਉਣੇ, ਜਿਹਨੇ ਚੱਲਣ ਜਾਣਿਆ ਸੇ ਕਿਉਂ ਕਰੇ ਵਿਸਾਰ, ਸੰਸਾਰ ਤੋਂ ਚਲੇ ਜਾਣਾ ਹੈ, ਕੋਈ ਲੜਾਈਆਂ ਝਗੜੇ ਫਸਾਦ ਨਹੀਂ ਖੜੇ ਕਰਨੇ, ਵਰਤਣ ਵੈਰਾਗ ਚ ਰਹਿਣਾ ਵੀ ਇਹ ਕਿਸੇ ਚੀਜ਼ ਨੇ ਮੇਰੇ ਨਾਲ ਨਹੀਂ ਜਾਣਾ, ਮੇਰੇ ਨਾਲ ਤਾਂ ਮੇਰੇ ਪਿਆਰੇ ਦਾ ਪਿਆਰ ਜਾਣਾ। ਸੋ ਦੂਸਰਾ ਹੁੰਦਾ ਮੁੱਖ ਭਗਤੀ, ਭਗਤੀ ਦੇ ਵਿੱਚ ਰਹਿਣਾ, ਡਿਵੋਸ਼ਨ ਚ ਰਹਿਣਾ। ਭਗਤੀ ਨੌ ਤਰ੍ਹਾਂ ਦੀ ਹੁੰਦੀ ਹੈ, ਪਹਿਲਾ ਕੀਰਤਨ ਭਗਤੀ ਹੈ, ਸਿਮਰਨ ਭਗਤੀ ਹੈ, ਸਰਵਣ ਭਗਤੀ ਹੈ, ਨਮਸਕਾਰ ਭਗਤੀ ਹੈ, ਅਰਚਨ ਭਗਤੀ ਹੈ, ਪੂਜਾ ਭਗਤੀ ਹੈ, ਮਿੱਤਰ ਭਗਤੀ ਹੈ, ਇਸਤਰੀ ਤੇ ਪਤੀ ਵਾਲੀ ਭਗਤੀ ਹੈ, ਤੇ ਦਾਸਾ ਭਾਵ ਭਗਤੀ ਹੈ। ਇਹਨਾਂ ਸਾਰੀਆਂ ਭਗਤੀਆਂ ਨੂੰ ਪ੍ਰੇਮ ਦਾ ਫਲ ਲੱਗਦਾ, ਉਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ। ਪ੍ਰੇਮਾ ਭਗਤੀ ਤੋਂ ਬਾਅਦ ਫਿਰ ਪਰਾ ਭਗਤੀ ਹੁੰਦੀ ਹੈ, ਮੇਰਾ ਕੁਛ ਨਹੀਂ ਹੈ ਸਤਿਗੁਰੂ, ਸਭ ਕੁਛ ਤੇਰਾ, ਬੱਚੇ ਵੀ ਤੇਰੇ, ਜ਼ਮੀਨ ਵੀ ਤੇਰੀ, ਜਾਇਦਾਦ ਵੀ ਤੇਰੀ, ਸਰੀਰ ਵੀ ਤੇਰਾ। ਇਹਦੇ ਬਾਅਦ ਪਰਾ ਭਗਤੀ ਹੁੰਦੀ ਹੈ, ਆਪਣਾ ਆਪ ਖਤਮ ਕਰ ਦੇਣਾ, ਜਿੱਧਰ ਦੇਖਣਾ ਗੁਰੂ ਹੈ ਗੁਰੂ ਨਜ਼ਰ ਆਉਣਾ, ਹੋਰ ਕੋਈ ਨਜ਼ਰ ਚ ਰਹਿਣਾ ਹੀ। ਸੋ ਇਹ ਮੁੱਖ ਭਗਤੀ ਹੈ, ਨਿਹਚੇ ਸਾਡੇ ਗਿਆਨ ਰਹਿਣਾ, ਘਰ ਰਹਿਣਾ, ਘਰ ਦੇ ਵਿੱਚ ਪਕੜ ਨਹੀਂ ਪਾਉਣੀ ਕਿਸੇ ਕਿਸਮ ਦੀ, ਫਰਜ਼ ਪੂਰਾ ਕਰਨਾ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਹੈ, ਉਹ ਕਿਰਤ ਕਰਨੀ ਹੈ ਜਿਹਦੇ ਵਿੱਚ ਨਾਮ ਵਧੇ, ਐਸੀ ਬੇਈਮਾਨੀ ਛਲ ਠੱਗੀ ਫਰੇਬ ਧੋਖੇ ਦੀ ਕਿਰਤ ਨਹੀਂ ਕਰਨੀ। ਫਿਰ ਜਿਹੜਾ ਕੁਛ ਆ ਗਿਆ ਉਹਨੂੰ ਵੰਡ ਕੇ ਛੱਕ ਕੇ ਪ੍ਰਸੰਨ ਹੋ। ਗੁਰੂ ਮਹਾਰਾਜ ਨੇ ਆਪ ਖੇਤੀ ਕਰਕੇ ਸਾਨੂੰ ਦੱਸਿਆ ਵੀ ਖੇਤੀ ਕਰੀ ਦੀ ਹੈ, ਖੇਤੀ ਕਰ ਲੈਣੀ, ਅਨਾਜ ਹੋ ਜਾਣਾ, ਸਾਰਾ ਹੀ ਲੰਗਰ ਚ ਪਾ ਲੈਣਾ। ਲੰਗਰੇ ਚੱਲਦਾ ਸੀ ਮਹਾਰਾਜ, ਕਿਸੇ ਤੋਂ ਭੇਟਾ ਨਹੀਂ ਸੀ ਲੈਂਦੇ ਗੁਰੂ ਨਾਨਕ ਪਾਤਸ਼ਾਹ। ਮਹਾਰਾਜ ਕਹਿੰਦੇ ਸੀ ਸਾਤੋਂ ਮਾਇਆ ਬਾਰਾਂ ਤੋਂ ਬਾਹਰ ਹੈ, ਪਾਈ ਲੈਣਾ ਤੇ ਤੋਂ 6 ਮੀਲ ਦੂਰ ਰਹਿਣੀ ਹੈ, ਤੇ ਤੀਸਰੇ ਤਖ਼ਤ ਵੇਲੇ ਪਾਤਸ਼ਾਹ ਵੇਲੇ 1 ਮੀਲ ਦੂਰ ਰਹਿਣੀ ਹੈ, ਚੌਥੇ ਵੇਲੇ ਇਹਨੇ ਦਰਵਾਜ਼ਾ ਭੰਨ ਕੇ ਅੰਦਰ ਆਵੜਨਾ। ਫੇਰ ਬਥੇਰਾ ਕੁਛ ਸਵਰਨ ਮੰਦਰ ਬਣ ਗਏ, ਫੌਜਾਂ ਵੀ ਆਉਣਗੀਆਂ, ਹਰ ਚੀਜ਼ ਹੋਊਗੀ। ਸੋ ਖੇਤੀ ਕਰਨੀ, ਖੇਤੀ ਸਾਰੀ ਲੰਗਰ ਚ ਪਾ ਦੇਣੀ, ਆਪਣੇ ਵਾਸਤੇ ਨਹੀਂ ਰੱਖਣੀ, ਬੱਚਿਆਂ ਵਾਸਤੇ ਰੱਖੀ। ਉਹ ਕਿਰਤ ਦਾ ਅਸੂਲ ਸਾਨੂੰ ਸਿਖਾ ਰਹੇ ਸੀ ਮਹਾਰਾਜ। ਬਾਹਰ ਮੁਖੀ ਤਿਆਗ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ, ਕਹਿੰਦੇ ਬਾਹਰੋਂ ਚੀਜ਼ ਛੱਡਦੀ, ਅੰਦਰੋਂ ਦਿਲ ਕਰੀ ਗਿਆ ਵੀ ਆਹ ਚਾਹੀਦੀ ਸੀ ਮੇਰੇ ਕੋਲ, ਕਹਿੰਦੇ ਅੰਦਰੋਂ ਛੱਡੋ ਸਭ ਚੀਜ਼। ਸੋ ਇਸ ਤਰ੍ਹਾਂ ਦੇ ਨਾਲ ਗ੍ਰਿਸ਼ਤੀਆਂ ਨੂੰ ਦੱਸਦੇ ਸੀ ਕਿ ਉਹ ਸਾਧਨ ਕਰੋ ਜਿਹਦੇ ਵਿੱਚ ਰਸ ਹੋਵੇ, ਰਸ ਤੋਂ ਹੀਣਾ ਸਾਧਨ ਨਹੀਂ ਕਰਨਾ। ਅੰਮ੍ਰਿਤ ਵੇਲੇ ਜਾਗੋ, ਲਿਵ ਚ ਬੈਠੋ, ਸਮੇਂ ਸਿਰ ਕਾਰਜ ਵੀ ਕਰੋ ਤੇ ਸਾਰੇ ਕਾਰਜ ਗੁਰੂ ਦੇ ਜਾਣ ਕੇ ਕਾਰਜ ਕਰੋ ਤੇ ਲੰਗਰ ਦਾ ਪ੍ਰਬੰਧ। ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਸਾਨੂੰ ਆਪ ਜਿਉਂ ਕੇ ਦੱਸਿਆ, ਜੋ ਵੀ ਆਪ ਨੇ ਕਰਿਆ ਸਾਡੇ ਵਾਸਤੇ ਕਰਿਆ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਰਹਿ ਨਾ ਸਕੇ ਉੱਥੇ, ਥੋੜੇ ਦਿਨ ਹੁਕਮ ਮੰਨਿਆ, ਬੀਬੀ ਅਮਰੋ ਦਾ ਰਿਸ਼ਤਾ ਭੇਜ ਦਿੱਤਾ, ਬਾਕੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਮੈਂ ਨਹੀਂ ਆਉਣਾ ਇਸ ਗੱਲ 'ਚ। महाराज दे कोल चले गए, जाके नमस्कार कीती। इन्ने बराग दे विच आए मानो उन्होंने चरने धो दिते। महाराज पिठ दे हथ फेर रहे, कहिंदे पुरखा बहुत छेती आ गया, पाशा मैं नहीं रह सकदा तुहाडे बिना, मैं जिउंदा नहीं रह सकदा, मैनूं विछोड़ा ना दे। सो इस तरह फिर सेवा करनी शुरू कर दी। एक बारी बहुत संगत आ गई दूर दराज तो, अफगानिस्तान तो, पेशावर तो, ईरान तो, इधर लंका तक हजारों की तादाद विच संगत आ गई। इधरले पासे ऐसी झड़ी लगी कि कोठे चौने शुरू हो गए, लंगर भी चौंदा है, धर्मशाला भी चौंदी है, लंगर बन नहीं रहा, सारा बालन गिला हो गया। उस वेले महाराज ने देखा भी संगत दो तीन दिन तो भुखी बैठी है। उस वेले श्री चंद नूं बुलाया, कहिंदा दसो पिता जी, कहिंदे श्री चंद संगत भुखी है। कहिंदे भुखी है जी, हुण की कीता जावे, लकड़ियां तां जलदियां नहीं, असीं भी भुखे ही बैठे, कुछ माड़ा मोटा घर च पिया सी मूंह च पा लैने आ। ते उह इन्ना वी नहीं आ वी संगत नूं बंड दईए ते संगत का पेट भर जाए, तो मामूली है माड़ा मोटा। महाराज कहते कोई प्रबंध करो। कहते की प्रबंध करिए, मीह तो लग्या, झड़ी लगी हुई है। कहते ए करो, ए दरखत से चढ़ जाओ ते फलूणा दो, इतो आपे ही परमेशर रिजक भेजेगा, मठियाई आ जाएगी, होर पदार्थ आ जाएंगे, जाओ छकायो। देखने लग गया, कहते जाता नहीं पिता जी, मैनू कुछ शक हो रहा है, क्योंकि थोड़ी उम्र जिहड़ी है सत्रह दे नेड़े आ रही है, ते कुछ ब्रेन च थोड़े फर्क पिया लगता है मैनू काफी देर का। कहिंदे पुत्तर संगत का मामला है, जा तू। मैं पिता जी बेइज्जती करवानी है, कदे दरख्तां तो भी मिठाइयां चढ़दियां। उस वेले लक्ष्मी दास नूं कहा, कहिंदे बेटा लक्ष्मी दास तू जा ते सारी गल तां सुने लई है। कहिंदा पिता जी मैं नहीं जांदा, बेइज्जती बहुत है इहदे ते, लोग हसणगे, तुसीं इह कहिड़ी गल करन च लगे हो, फल लग्गिया होवे दरख्त नूं उह नहीं झड़दा, छलूणा दे ते तां मसा झड़दा, एक दो बेर लगे हुण थोड़े बहुते झड़दे ने, ते तुसीं कहिंदे लड्डू जलेबियां चाड़, बर्फियां चाड़, पेड़े चाड़, होर मठियाइयां चाड़, उत्थे लगे हुए ने, तुसीं देखे ने, जवाब देई जांदे, क्योंकि उन्होंने मां यह सीगा गुरु नानक की महिमा नूं नहीं सी जानदे वी गुरु नानक की है। पुत्र कोई भी नहीं जानता हुंदा साध संगत जी, ना रिश्तेदार जानते हुंदे, ना पुत्र जानते हुंदे, किन्ने महापुरश देख लो पुत्र नूं उहनूं प्यो ही समझदे ने, उन्हां नूं नहीं पता हुंदा वी इत्थों किन्ने फैजयाब हो रहे। सो महिमा का नहीं पता, यह गल है सारी प्रतीत की, जिन्ना चिर प्रतीत ना हो उन्ना चिर नहीं गल बनती है।
गुर की प्रतीत Thank you.
ਸੋ ਪ੍ਰਤੀਤ ਤੋਂ ਵੀ ਹੁਣੇ ਗੁਰੂ ਨਾਨਕ ਦੀ ਮਹਿਮਾ ਨੂੰ ਨਹੀਂ ਜਾਣਦੇ। ਉਸ ਵੇਲੇ ਆਪਨੇ ਭਾਈ ਲਹਿਣਾ ਜੀ ਕੋਲ ਬੈਠੇ ਸੀ, ਕਹਿਣ ਲੱਗੇ ਭਾਈ ਲਹਿਣਾ ਸੰਗਤ ਕਈ ਦਿਨਾਂ ਦੀ ਭੁੱਖੀ ਹੈ, ਰਾਜਕ ਹੈ ਸਾਰਿਆਂ ਦਾ ਪ੍ਰਭੂ, ਸਭ ਨੂੰ ਦਿੰਦਾ, ਜਿਨ ਜੀਓ ਦੀਆ ਸੋ ਰਿਜ ਕਮਰਾਵੈ, ਸਭ ਘੱਟ ਪੀਤਰ ਹਾਟ ਚਲਾ। ਜਾਓ ਤੁਸੀਂ ਜਾ ਕੇ ਸੰਗਤਾਂ ਨੂੰ ਤ੍ਰਿਪਤ ਕਰੋ। ਉਸੇ ਵੇਲੇ ਹੁਕਮ ਮੰਨ ਕੇ ਆਪ ਉੱਠੇ ਤੇ ਜਾ ਕੇ ਦਰਖਤਾਂ ਨੂੰ ਹਲੂਣਿਆ। ਸਾਰੀਆਂ ਸੰਗਤਾਂ ਹਜ਼ਾਰਾਂ ਦੀ ਤਾਦਾਦ, ਜਿੰਨੀ ਜਿੰਨੀ ਕਿਸੇ ਲੋੜ ਸੀ ਪਦਾਰਥ ਚੱਕਦੇ ਜਾਂਦੇ, ਸਾਰੇ ਤ੍ਰਿਪਤ ਹੋ ਗਏ। ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਰੀਠਾ ਸਾਹਿਬ ਗਏ ਨੇ, ਉੱਥੇ ਰੀਠੇ ਮੰਗੇ, ਰੀਠੇ ਖਿਲਾ ਦਿੱਤੇ, ਮਿੱਠੇ ਰੀਠੇ ਬਣ ਗਏ। ਤੇ ਇੱਕ ਵਾਰੀ ਮਰਦਾਨਾ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੇਰੇ ਦਿਨ ਚਲਿਆ ਜਾਂਦਾ, ਮੈਨੂੰ ਕੁਛ ਖਾਣ ਨੂੰ ਦੇ। ਮਹਾਰਾਜ ਕਹਿੰਦੇ ਆ ਖਾ ਲਾ, ਅੱਕਾਂ ਦੀਆਂ ਕੱਕੜੀਆਂ ਪੱਲੇ ਨਾ ਬੰਨੀ, ਉਹ ਖਾ ਲਈਆਂ ਸਾਰੀਆਂ ਮਿੱਠੀਆਂ। ਮਹਾਰਾਜ ਕਹਿੰਦੇ ਰਿਜ਼ਕ ਪਰਮੇਸ਼ਰ ਨੇ ਦੇਣਾ ਭਾਅ ਜੀ, ਵਿਸ਼ਵਾਸ ਨਹੀਂ ਹੈ ਮਨੁੱਖ ਨੂੰ ਰਿਜ਼ਕ ਦੇ ਉੱਤੇ। ਹਰ ਵਕਤ ਕਹਿੰਦਾ ਵੀ ਮੈਨੂੰ ਇੱਕ ਮਨੁੱਖ ਐਸਾ ਹੈ ਸਾਰੇ 84 ਲੱਖ ਜੂਨ ਦੇ ਵਿੱਚ ਜਿਹਨੂੰ ਵਿਸ਼ਵਾਸ ਨਹੀਂ ਹੈ, ਬਾਕੀ ਤਾਂ ਸਾਰੀ ਸ੍ਰਿਸ਼ਟੀ ਨੂੰ ਵਿਸ਼ਵਾਸ ਹੈ। ਅੱਜ ਖਾ ਕੇ ਗਏ ਨੇ, ਕਿੰਨੇ ਹੈ ਮਨੁੱਖਾਂ ਦਾ ਤਾਂ ਕਰੋੜਾਂ ਗੁਣਾ ਵੱਧ ਨੇ। ਪੰਛੀ ਉਹ ਬੇਅੰਤ ਨੇ, ਪਸ਼ੂ ਇਹ ਬੇਅੰਤ ਨੇ, ਉਹਨਾਂ ਦੇ ਕਿਤੇ ਹਲ ਚੱਲਦੇ ਨੇ ਜਾਂ ਦੁਕਾਨਾਂ ਲੁੱਬਣੀਆਂ ਹੋਈਆਂ, ਕਿਤੇ ਨਹੀਂ ਹੈ ਕੁਛ। ਬਾਬਾ ਫਰੀਦ ਜੀ ਬੈਠੇ ਨੇ ਜੰਗਲ ਦੇ ਅੰਦਰ, ਕੀ ਦੇਖਦੇ ਹੈ? ਕਬੂਤਰ ਆਏ, ਪੰਛੀ ਆਏ, ਆ ਕੇ ਉਹਨਾਂ ਨੇ ਚੁਗਣਾ ਸ਼ੁਰੂ ਕਰ ਦਿੱਤਾ। ਹੈਰਾਨ ਹੁੰਦੇ ਆ ਵੀ ਇੱਥੇ ਚੋਗਾ ਕੌਣ ਪਾ ਗਿਆ। ਜਦੋਂ ਰੱਜ ਗਏ, ਫੰਗ ਮਾਰਨੇ ਸ਼ੁਰੂ ਕਰ ਦਿੱਤੇ, ਜਾ ਕੇ ਦਰਖਤਾਂ ਤੇ ਉੜ ਕੇ ਬੈਠ ਗਏ। ਕਹਿਣ ਲੱਗੇ ਉਹ ਧਿਰ ਗਏ ਬੰਦਿਆ, ਤੈਨੂੰ ਵਿਸ਼ਵਾਸ ਨਹੀਂ ਹੈ ਵੀ ਕੱਲ ਨੂੰ ਮਿਲੇਗਾ, ਇਹ ਪੰਛੀ ਤੇਰੇ ਨਾਲੋਂ ਚੰਗੇ ਨੇ ਜਿਹਨਾਂ ਨੂੰ ਪਰਮੇਸ਼ਰ ਦੇ ਉੱਤੇ ਭਰੋਸਾ। ਇਸ ਤਰ੍ਹਾਂ ਫਰਮਾਉਂਦਾ ਸੰਗ ਚੁਗਦੇ ਥਾਂ ਦੇ ਵਿੱਚ ਵਸਦੇ
ਆ
ਬਿਨਾਂ ਵਾਸ ਕੱਕੜ ਚੁਗਨ ਥਲ ਵਸਣ ਰੱਬ ਨਾ ਛੋਟਣ ਪਾ। ਸੋ ਇੱਕ ਮਨੁੱਖ ਐਸਾ ਹੈ ਜਿਹਨੂੰ ਵਾਹਿਗੁਰੂ ਦੇ ਉੱਤੇ ਭਰੋਸਾ ਨਹੀਂ ਹੈ, ਇਹ ਹੱਥ ਪੈਰ ਮਾਰਦਾ ਦੌੜਿਆ ਫਿਰਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦਾ ਹੁਕਮ ਮੰਨਿਆ, ਕਿਉਂਕਿ ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਸਭ ਤੋਂ ਵੱਡੀ ਸੇਵਾ ਜੇ ਕੋਈ ਗੁਰੂ ਦੀ ਹੁੰਦੀ ਹੈ ਉਹ ਆਗਿਆ ਮੰਨਣੀ ਹੁੰਦੀ। ਬਾਬਾ ਸ੍ਰੀ ਚੰਦ ਜੀ ਨੇ ਤੇ ਲਖਮੀ ਦਾਸ ਜੀ ਨੇ ਆਗਿਆ ਨਹੀਂ ਮੰਨੀ, ਇੱਥੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ। ਸੋ ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਅਗਲੀ ਵਾਰੀ ਮਹਾਰਾਜ ਨੇ ਚਾਹਿਆ ਇਸ ਤੋਂ ਅੱਗੇ ਵਿਚਾਰ